செஞ்சு சந்தோஷம் தோகை அனைத்து சந்தோஷன் பிரமா சந்தோஷன் பாணி சந்தோஷன் பிராமணோ ஸ்ரீகிருஷ்ணே தன்னேனோ சால்கராம் தித்தா தன்னேனே அப்பே அட்டுட் ஷர்தா ராயி பேலே தினியோ தேவிச்சோம் ਪਰਮਾਤਮਾ ਨੂੰ ਸਾਖਿਆਤ ਕਰਕੇ ਉਹਨੂੰ ਆਪਣੀ ਰੋਟੀ ਰੋਟੀ ਛਕਾਈ ਤੇ ਬਹੁਤ ਸਾਰੇ ਕੰਮ ਕਰਵਾਏ ਖੇਤੀ ਖੁਤੀ ਦੇ ਕੰਮ ਵੀ ਨਾਲ ਪਰਮਾਤਮਾ ਦੇ ਕਰਵਾਉਂਦਾ ਰਿਹਾ ਪ੍ਰੇਮ ਦੇ ਵਸੀਕੂਤ ਹੋ ਕੇ ਧੰਨੇ ਦਾ ਜ਼ਿਕਰ ਆਉਂਦਾ ਹੈ। ਉਹ ਤਰਲੋਚਨ ਬ੍ਰਾਹਮਣ ਸੀ, ਇੱਕ ਤਰਲੋਚਨ ਬਾਣੀ ਹੈ ਜਿਸ ਦੇ ਬਹੁਤ ਸਾਰੇ ਸ਼ਬਦ ਬਾਣੀ ਵਿੱਚ ਆਉਂਦੇ ਹਨ। ਉਹ ਤਰਲੋਚਨ ਨੂੰ ਪੁੱਛਿਆ, ਤਰਲੋਚਨ ਤੇ ਉਸ ਦੇ ਘਰ ਵਾਲੀ ਉਹਨਾਂ ਦੇ ਬੱਚਾ ਨਹੀਂ ਸੀ ਦਰਅਸਲ ਕੋਈ। ਬਹੁਤ ਸਾਰੀ ਦਫ਼ਾ ਉਸਦੇ ਘਰ ਵਾਲੀ ਕਹਿੰਦੀ, ਦੇਖੋ ਅਸੀਂ ਸਾਰੀ ਜ਼ਿੰਦਗੀ ਸੰਤਾਂ ਦੀ ਸੇਵਾ ਕਰਦੇ ਰਹੇ ਹਾਂ, ਭਜਨ ਕਰਦੇ ਰਹੇ ਹਾਂ, ਨਾ ਤਾਂ ਪਰਮਾਤਮਾ ਨੇ ਸਾਨੂੰ ਕੋਈ ਪੁੱਤਰ ਦਿੱਤਾ ਅਤੇ ਨਾ ਹੀ ਉਹ ਕੋਈ ਚੰਗਾ ਨੌਕਰ ਰਹਿੰਦਾ ਹੈ। ਸੰਤਾਂ ਦੀ ਸੇਵਾ ਕਰਨ ਵਾਸਤੇ ਸਾਡੇ ਸਰੀਰ ਵਿਰੁੱਧ ਹੋ ਗਏ, ਕਮਜ਼ੋਰ ਹੋ ਗਏ, ਆਪਣਾ ਆਪ ਹੀ ਸੰਭਾਲਣਾ ਬੜਾ ਔਖਾ ਹੋਇਆ ਹੈ। ਇਸ ਕਰਕੇ ਜੇ ਕੋਈ ਨੌਕਰ ਰਹਿੰਦਾ ਥੋੜ੍ਹੇ ਦਿਨ ਰਹਿ ਕੇ ਚਲਾ ਜਾਂਦਾ, ਚੰਗਾ ਨੌਕਰ ਵੀ ਨਹੀਂ ਮਿਲਦਾ। ਇਹ ਵਚਨ ਸੁਣ ਕੇ ਤਰਲੋਚਨ ਜੀ ਕਹਿਣ ਲੱਗੇ, ਅਸੀਂ ਇਸ ਵਾਸਤੇ ਤਾਂ ਸੰਤਾਂ ਦੀ ਸੇਵਾ ਤੇ ਭਗਤੀ ਕਰਦੇ ਹੀ ਨੇ ਵੀ ਅਸੀਂ ਝੂਠੇ ਪਦਾਰਥ ਮੰਗੀਰਾ। ਅਸੀਂ ਆਪਣਾ ਫਰਜ਼ ਜਾਣ ਕੇ ਵੀ ਮਾਨਕ ਤਨ ਦਾ ਫਰਜ਼ ਹੈ ਉਹਦੀ ਭਗਤੀ ਕਰਨੀ, ਸੇਵਾ ਕਰਨੀ ਹੈ। ਇਸ ਵਾਸਤੇ ਕਰਦੇ ਹਾਂ, ਮੁਕਤ ਵਾਸਤੇ ਕਰਦੇ, ਜਨਮ ਸਫਲਾ ਕਰਨ ਵਾਸਤੇ ਕਰਦੇ ਹਾਂ। ਝੂਠੇ ਪਦਾਰਥਾਂ ਦੀ ਮੇਰੇ ਚਿੱਤ ਵਿੱਚ ਕਦੇ ਇੱਛੇ ਨਹੀਂ ਪੂਰੀ ਜਾਣ ਲੱਗੇ, ਨਾ ਤੇਰੇ ਚਿੱਤ ਵਿੱਚ ਹੋਣੀ ਚਾਹੀਦੀ ਹੈ। ਹਾਂ, ਸੇਵਾ ਜ਼ਰੂਰ ਹੈ ਸਾਡਾ ਫਲ, ਬਿਰਤ ਅਵਸਥਾ ਹੋ ਗਈ ਹੈ ਸਾਡੀ ਵਿੱਚ ਕੋਈ ਸ਼ੱਕ ਨਹੀਂ। ਬਿਰਤ ਅਵਸਥਾ ਦੇ ਵਿੱਚ ਆਪਣਾ ਸਰੀਰ ਆਪ ਹੀ ਸੰਭਾਲਣਾ ਔਖਾ ਹੋ ਜਾਂਦਾ। ਨੌਕਰ ਚੰਗਾ ਨਾ ਮਿਲਣਾ ਇਹ ਤੇਰੇ ਅਖਤਿਆਰ ਵੀ ਹੈ, ਅਗਰ ਨੌਕਰ ਨਾਲ ਚੰਗਾ ਵਰਤਾਰਾ ਕੀਤਾ ਜਾਵੇ ਦੇਰ ਤੱਕ ਰਹਿ ਜਾਂਦਾ, ਨੌਕਰ ਨਾਲ ਕਿਸੇ ਤਰੀਕੇ ਦੇ ਸ਼ਕਤੀਆਂ ਪੇਸ਼ ਆਇਆ ਜਾਵੇ ਤਾਂ ਫਿਰ ਜਲਦੀ ਚਲਾ ਜਾਂਦਾ ਹੈ। ਇੱਥੇ ਆਦ ਬਚਨ ਹੈ ਤਰਲੋਚਨ ਜੀ ਨੇ ਕਹੇ। ਸੋ ਪਰਮਾਤਮਾ ਆਪਣੇ ਭਗਤਾਂ ਦੇ ਸੰਕਲਪ ਪਛਾਣਦਾ ਹੈ। ਇੱਕ ਦਿਨ ਇੱਕ ਹੱਥ ਵਿੱਚ ਲੱਕੜੀ ਹੈ, ਕਟੇ ਪੁਰਾਣੇ ਬਸਤਰ ਹਨ, ਪੈਰਾਂ ਤੋਂ ਨੰਗੇ ਹਨ, ਦਰਵਾਜ਼ੇ ਮੂਹਰੇ ਆ ਕੇ ਖੜਗਾ ਭਗਵਾਨ ਤੇ ਮਾਤਾ ਘਰ ਸੀ ਬਾਹਰ ਨਿਕਲੀ, ਪੁੱਛਣ ਲੱਗੀ ਕਾਕਾ ਕਿਵੇਂ ਖੜਾ ਹੈ। ਕਹਿੰਦਾ ਮੈਂ ਨੌਕਰੀ ਕਰਨੀ ਹੈ। ਨਾ ਕੀ ਹੈ ਤੇਰਾ? ਨਾ, ਕਹਿੰਦਾ ਮੇਰਾ ਕੋਈ ਨਹੀਂ ਹੈ। ਫਿਰ ਕਹਿੰਦਾ ਕਿੱਥੇ ਸਾਰੇ ਰਹਿੰਦੇ ਮਾਤਾ ਪਿਤਾ ਮੇਰੇ ਕੋਈ ਨਹੀਂ ਹੈ। ਨੌਕਰੀ ਕੀ ਲਵੇ? ਨੌਕਰੀ ਧਨ ਪਦਾਰਥ ਨਹੀਂ ਚਾਹੁੰਦਾ, ਮੈਂ ਤਾਂ ਸਰਤਾਂ ਦੀ ਨੌਕਰੀ ਕਰਿਆ ਕਰ, ਜੋ ਕੁਛ ਦਿਓਗੇ ਮੈਂ ਉਸ ਤੇ ਪ੍ਰਸੰਨ ਰਹਾਂਗਾ, ਜੋ ਖਾਣ ਨੂੰ ਦਊਂਗੇ ਖਾ ਲਿਆ ਕਰਾਂਗਾ, ਪਹਿਨਣ ਦਊਂ ਪਹਿਨ ਲਿਆ ਕਰਾਂਗਾ, ਮੈਂ ਦੁਬਾਰਾ ਨਹੀਂ ਮੰਗਦਾ, ਦੁਖੀ ਆਦਮੀ ਹਾਂ ਮੈਂ। ਖੈਰ ਇਹ ਸੁਣ ਕੇ ਮਾਤਾ ਨੇ ਉਸਨੂੰ ਰੱਖ ਲਿਆ। ਭਗਵਾਨ ਸੀ, ਸਾਰੇ ਕੰਮ ਕੁਦਰਤੀ ਬੜੇ ਰਾਸ ਹੁੰਦੇ ਚਲੇ ਗਏ। ਇਸੀ ਤਰ੍ਹਾਂ ਤਰਲੋਚਨ ਜੀ ਵੀ ਬੜੇ ਖੁਸ਼ ਨੇ, ਕੋਈ ਚੰਗਾ ਨੌਕਰ, ਪਰ ਇੱਕ ਸ਼ਰਤ ਰੱਖੀ ਸੀ। ਉਹ ਕਹਿਣਗਾ ਮਾਤਾ ਇੱਕ ਸ਼ਰਤ ਹੈ ਮੇਰੀ, ਜਿਸ ਵਕਤ ਮੇਰੀ ਨਿੰਦਾ ਹੋਏਗੀ ਉਦੋਂ ਨਹੀਂ ਮੈਂ ਰਹਿਣਾ। ਇਹ ਸੁਣ ਕੇ ਮਾਤਾ ਕਹਿਣਗੀ, ਭਾਈ ਨਿੰਦਾ ਦਾ ਕੀ ਸਵਾਲ ਹੈ? ਕੋਈ ਗੱਲ ਨਹੀਂ, ਚਾਰ ਕਣੀਆਂ ਨੂੰ ਕੋਈ ਗੱਲ ਨਹੀਂ, ਬੈਠੇ ਸਚਨ ਹੋ ਰਹੇ ਇੰਨੀਆਂ ਨੇ ਕੀ ਕਰ ਦੇਣਾ, ਤਾਂ ਬੜੇ ਬੜੇ ਮੀਆਂ ਚ ਵੀ ਬੈਠੇ ਉਸੇ ਤਰ੍ਹਾਂ ਕੀਰਤਨ ਕਰਦੇ ਨੇ। ਪੰਜਾਬ ਦੇ ਵੀ ਦੇਖਿਆ ਗਿਆ ਸਰਦੀ ਦਾ ਮੌਸਮ, ਸਭ ਨਹੀਂ ਪੈਂਦਾ ਰਿਹਾ, ਸੰਗਤਾਂ ਰਹੇ ਉਸੇ ਤਰ੍ਹਾਂ ਬੈਠੇ ਰਹੇ ਸੰਯਮ ਕਰਕੇ। ਸੋ ਇੱਕ ਦਿਨ ਮਾਤਾ ਨੇ ਖੁਸ਼ ਹੋ ਕੇ ਦੇਖਿਆ ਵੀ ਬੜੇ ਚੰਗੇ ਕੰਮ ਕਰਦਾ ਹੈ, ਆਲਸ ਹੈ ਨੀ, ਸੰਤੋਖੀ ਹੈ, ਜੋ ਕੁਛ ਖਾਣ ਹੁੰਦੇ ਨੇ ਉਸ ਤੇ ਪ੍ਰਸੰਨ ਰਹਿੰਦਾ, ਦੁਬਾਰਾ ਮੰਗਿਆ ਕਦੇ ਨਹੀਂ, ਤੇ ਇਹੋ ਜਿਹਾ ਨੌਕਰ ਭੁੱਖਾ ਨਹੀਂ ਰਹਿਣਾ ਚਾਹੀਦਾ, ਦੁਬਾਰਾ ਤਾਂ ਮੰਗਦਾ ਹੀ ਨਹੀਂ ਹੈ। ਇੱਕ ਦਿਨ ਦੀ ਭੁੱਖ ਦੇਖ ਲਈਏ ਤਾਂ ਤੁਹਾਨੂੰ ਦੇ ਦਿਆ ਕਰਾਂਗੇ। ਸੋ ਭੁੱਖ ਦੇਖਣ ਵਾਸਤੇ ਮਾਤਾ ਨੇ ਕਿਹਾ, ਕਾਕਾ ਵੀ ਬਾ ਅੱਜ ਬੈਠ ਕੇ ਭੋਜਨ ਛਕ ਲੈ, ਅੱਛੇ ਅੱਛੇ ਕਟਰਸ ਭੋਜਨ ਤਿਆਰ ਕੀਤੇ ਦੇਸ਼ ਦੇ ਸੁਭਾਅ ਦੇ ਮੁਤਾਬਕ। ਮਾਤਾ ਉਸ ਨੂੰ ਰਜਾਉਣ ਲੱਗੀ, ਜਿਹੜਾ ਪਰਲਾ ਕਾਲ ਵਿੱਚ ਤਿੰਨਾਂ ਲੋਕਾਂ ਨੂੰ ਪੇਟ ਵਿੱਚ ਪਾ ਜਾਂਦਾ। ਪਰੋਸੀ ਗਈ ਪਰੋਸੀ ਗਈ, ਜੋ ਕੁਛ ਰੱਖੀ ਗਈ ਛਕੀ ਗਏ ਛਕੀ ਗਏ, ਦੁਬਾਰਾ ਆਟਾ ਗੁੰਨਿਆ, ਤੀਜੀ ਵਾਰ ਗੁੰਨਿਆ, ਚੌਥੀ ਵਾਰ ਗੁੰਨਿਆ, ਸਾਰਾ ਆਟਾ ਟੁੱਟ ਗਿਆ, ਸਭ ਕੁਛ ਹੀ ਟੁੱਟ ਗਿਆ। ਸਭ ਕੁਛ ਹੋ ਗਿਆ, ਹੈਰਾਨ ਹੋ ਵੀ ਇਸ ਚੱਜ ਗੱਲ ਹੈ, ਸਭ ਕੁਛ ਹੀ ਖਾ ਕੇ ਬੰਦਾ ਹੀ ਕੀ ਹੈ। ਘਬਰਾਹਟ ਹੋ ਹੀ ਜਾਂਦੀ ਹੈ ਇਨਸਾਨ ਨੂੰ, ਘਬਰਾ ਕੇ ਮਾਈ ਦੂਸਰੇ ਘਰ ਚਲੀ ਗਈ। ਗੁਆਂਢਣ ਦੇ ਗੁਆਂਢਣ ਕਹਿਣ ਲੱਗੀ, ਮਾਤਾ ਜੀ ਕੀ ਗੱਲ ਹੈ, ਮੱਥੇ ਤੇ ਤਿਉੜੀਆਂ ਪਈਆਂ ਨੇ। ਆਪਦਾ ਚੀਰ ਤਾਂ ਹਮੇਸ਼ਾ ਖੁਸ਼ ਰਹਿੰਦਾ ਹੁੰਦਾ, ਕਹਿਣਾ ਕਾਹਦੀਆਂ ਤਿਉੜੀਆਂ ਨੇ, ਇੱਕ ਨੌਕਰ ਰੱਖ ਬੈਠੇ, ਪਤਾ ਨੀ ਛਿੜੀ ਦਾ ਭੁੱਖਾ ਕਿੱਥੋਂ ਆ ਗਿਆ, ਰੱਜਣ ਚ ਨੀ ਉਹਨਾਂ ਸਭ ਕੁਛ ਹੀ ਨਕੋੜਦਾ। ਨਿੰਦਿਆ ਝੂਠੀ ਚੀਜ਼ ਦਾ ਨਾਮ ਹੀ ਨਿੰਦਿਆ ਹੈ। ਹਾਲਾਂਕਿ ਪਰਮਾਤਮਾ ਵਾਇਆ ਦਿਨ ਦਾ ਦਿਲ ਲੈਂਦੇ ਥਕ ਪਾਏ, ਜੁਗਾ ਜੁਗੰਤਰ ਖਾਈ ਖਾਏ। ਸਾਰੀ ਦੁਨੀਆਂ ਦੀ ਭਗਤੀ ਕਰਕੇ ਜੋ ਕੁਛ ਮੰਗਦੀ ਹੈ ਮਿਲਦਾ ਹੈ, ਸਾਰੀ ਦੁਨੀਆਂ ਲੈਂਦੀ ਰਹਿੰਦੀ, ਥੱਕ ਜਾਂਦੇ ਪਰ ਉਹ ਨਹੀਂ ਦਿੰਦਾ ਥੱਕਦਾ। ਉਸ ਨੂੰ ਉਹ ਛੱਡੀ ਦਾ ਭੁੱਖਾ ਦੱਸ ਰਹੀ ਹੈ, ਇਸ ਦਾ ਨਾਮ ਨਿੰਦਿਆ ਹੁੰਦੀ। ਸੋ ਉਹਨੇ ਕਿਹਾ ਸੀ ਜਦੋਂ ਦੇ ਨਿੰਦਾ ਵੀ ਮੈਂ ਨਹੀਂ ਰਹਿਣਾ, ਅੰਦਰ ਧਿਆਨ ਹੋ ਗਏ, ਨਿਰਾਕਾਰ ਸਾਕਾਰ ਰੂਪ ਧਾਰਿਆ ਸੀ, ਉਸ ਨਿਰਾਕਾਰ ਦੇ ਵਿੱਚ ਹੀ ਫਿਰ ਲਏ ਹੋ ਗਏ। ਸ਼ਾਮ ਦੇ ਵਕਤ ਦੇਖਿਆ ਸੰਤਾਂ ਬੈਠੇ, ਕੋਈ ਮੰਜਾ ਬਿਸਤਰਾ ਜਲ ਪਾਣੀ ਨੂੰ ਪੁੱਛਦਾ ਹੈ, ਸਾਰੇ ਘਰ ਦੇ ਕੰਮ ਖੇਰੂੰ ਖੇਰੂੰ ਹੋਏ ਹਨ। ਹੈਰਾਨ ਹੋ ਗਏ ਬਾਹਰੋਂ ਆ ਕੇ, ਤਰਲੋਚਨ ਜੀ ਪੁੱਛਣ, ਗੱਲ ਕੀ ਹੈ ਜੀ, ਨੌਕਰ ਨਹੀਂ ਦਿੰਦਾ ਤੇ ਕੰਮ ਇਹੋ ਜਿਹੇ ਸਾਰੇ ਖੇਰੂੰ ਖੇਰੂੰ ਹੋਏ ਹਨ। ਕਹਿਣ ਲੱਗੀ, ਦੇਖੋ ਨਾ ਤਾਂ ਪਰਮਾਤਮਾ ਸਾਨੂੰ ਕੋਈ ਪੁੱਤਰ ਦਿੱਤਾ, ਬਿਰਦ ਹੋ ਗਏ, ਹੁਣ ਸਾਤੋਂ ਸੇਵਾ ਵੀ ਨਹੀਂ ਹੁੰਦੀ ਸੰਤਾਂ ਦੀ। ਅਸੀਂ ਚਾਹੁੰਦੇ ਹਾਂ ਉਹਦੀ ਸੇਵਾ ਵਾਸਤੇ ਕੋਈ ਨਾ ਕੋਈ ਚੰਗਾ ਨੌਕਰ ਮਿਲ ਜਾਏ, ਤੇ ਇਹ ਚੰਗਾ ਸੀ, ਇਹ ਵੀ ਅੱਜ ਕਰਨੀ ਕਿ ਦਿਲੋਂ ਪੁੱਟ ਗਿਆ। ਚਲੋ ਚੰਗੀ ਕਹਿਣੇ, ਕੁਛ ਗੱਲ ਹੋਣੀ ਹੈ, ਕੀ ਸ਼ਰਤ ਰੱਖੀ ਸੀ? ਕਹਿੰਦੇ ਸ਼ਰਤ ਇਹ ਰੱਖੀ ਸੀ ਵੀ ਜਦੋਂ ਮੇਰੀ ਨਿੰਦਾ ਹੋ ਗਈ ਮੈਂ ਨਹੀਂ ਰਹਿਣਾ। ਫਿਰ ਕੋਈ ਨਿੰਦਾ ਕੀਤੀ ਹੋਣੀ? ਨਹੀਂ, ਨਿੰਦਾ ਤਾਂ ਕੁਛ ਨਹੀਂ ਕੀਤੀ। ਫਿਰ ਕੋਈ ਗੱਲ ਹੋਣੀ ਹੈ, ਸਾਰੀ ਗੱਲ ਦੱਸੀ। ਕਹਿੰਦੇ ਮੈਂ ਤਾਂ ਅੱਜ ਉਸਦੀ ਭੁੱਖ ਦੇਖਣ ਲੱਗੀ ਸੀ, ਸੰਤੋਖੀ ਸੀ, ਦੁਬਾਰਾ ਮੰਗਦਾ ਕੁਛ ਨਹੀਂ ਸੀ ਹੁੰਦਾ, ਅੱਜ ਉਸਦੀ ਭੁੱਖ ਦੇਖ ਲਾਂਗੇ, ਇਤਨਾ ਰੋਜ਼ ਦੇ ਦਿਆ ਕਰਾਂਗੇ, ਮੰਗਦਾ ਤਾਂ ਹੈ ਹੀ ਨਹੀਂ ਹੈ। ਸੋ ਐਸਾ ਨਾ ਹੋਵੇ ਕਿ ਫਿਰਦਾ ਹੋਵੇ, ਬਸ ਜੋ ਕੁਛ ਮੈਂ ਦਏਂਗੇ ਖਾਏਂਗੇ ਖਾਏਂਗੇ, ਸਭ ਕੁਛ ਹੀ ਨੁਕੁੱਟ ਗਿਆ। ਸੋ ਇਸ ਕਰਕੇ ਮੇਰੇ ਚਿੱਤ ਨੂੰ ਥੋੜ੍ਹੀ ਜਿਹੀ ਘਬਰਾਹਟ ਹੋਈ। ਗੁਆਂਢਣ ਪੁੱਛਣ ਲੱਗੀ, ਕੀ ਗੱਲ ਹੈ, ਮੱਥੇ ਤੇ ਤਿਉੜੀਆਂ ਗੁਰੂ ਪਈਆਂ? ਮੈਂ ਕਿਹਾ ਨੌਕਰ ਆਇਆ ਸੀ, ਛੇੜੀ ਦਾ ਭੁੱਖਾ ਸੀ, ਕੰਮ ਨਹੀਂ, ਸਭ ਕੁਛ ਹੀ ਖਾ ਗਿਆ ਹੈ, ਇੰਨੀ ਕੀ ਗੱਲ ਕਹੀ ਸੀ? ਤੇ ਲੋਚਨ ਜੀ ਕਹਿਣ, ਕਮਲੀਏ ਨਿੰਦਾ ਹੋਰ ਕੀ ਹੁੰਦੀ ਹੈ? ਭਗਵਾਨ ਤਾਂ ਤੇਰੇ ਪ੍ਰੇਮ ਦੇ ਵਸੀ ਭੂਤ ਹੋ ਕੇ ਇਸ ਸ਼ਕਲ ਵਿੱਚ ਆਇਆ ਸੀ, ਤੇਰੇ ਨੌਕਰ ਰਿਹਾ ਸੀ ਤੂੰ, ਉਸ ਨੂੰ ਛਿੱਟੀ ਦਾ ਭੁੱਖਾ ਦੱਸ ਰਹੀ, ਉਹਦੀ ਸੇਵਾ ਕਰਕੇ ਭਜਨ ਕਰਕੇ ਜੋ ਕੁਛ ਕੋਈ ਮੰਗਦਾ ਉਹ ਮਿਲਦਾ, ਤੂੰ ਉਸ ਨੂੰ ਛਿੱਟੀ ਦਾ ਭੁੱਖਾ ਦੱਸਣਾ, ਨਿੰਦਿਆ ਹੋਰ ਕੀ ਹੁੰਦੀ ਹੈ ਦੱਸ? ਸੋ ਇੰਨੀ ਗੱਲ ਜਦੋਂ ਸੁਣੀ, ਬਹੁਤ ਚਿੰਤਾਤੁਰ ਹੋਈ, ਰੋ ਰੋ ਕੇ ਫਾਬੇ ਹੋ ਗਏ, ਕਈ ਭਗਵਾਨ ਫਿਰ ਪ੍ਰਗਟ ਹੋਏ। ਕਹਿਣਗੇ ਮਾਤਾ ਘਬਰਾਓ ਨਾ, ਮੈਨੂੰ ਤਾਂ ਪ੍ਰੇਮ ਦੇ ਵਸੀ ਭੂਤ ਆਉਣ ਦੀ ਬਾਣ ਪਈ ਹੋਈ ਹੈ, ਹੁਣ ਲੋੜ ਹੈ, ਹੁਣ ਮੈਂ ਸੇਵਾ ਕਰਨ ਨੂੰ ਤਿਆਰ ਹਾਂ। ਖੀਮਾ ਮੰਗੀ, ਮਹਾਰਾਜ ਇਹ ਪ੍ਰੀਤ ਦੀ ਰੀਤ ਦੇ ਖਿਲਾਫ ਹੈ, ਆਪ ਤੋਂ ਸੇਵਾ ਲੈਣੀ, ਸਾਡਾ ਫਰਜ਼ ਤੁਹਾਡੀ ਸੇਵਾ ਕਰਨਾ, ਸੇਵਾ ਲੈਣਾ, ਗਲਤੀ ਚ ਇਹ ਗੱਲ ਹੋਈ, ਖਿਮਾ ਕਰਨਾ। ਸ਼ਾਇਦ ਕੀਤੀ ਕੀਤੀਆਂ ਗੱਲਾਂ ਕਰਕੇ ਭਗਵਾਨ ਅੰਤਰ ਗਿਆਨ। ਸਹੀਓ ਉਹ ਤਰਲੋਚਨ ਜੀ ਨੂੰ ਕਿਸੇ ਮੌਕੇ ਪੁੱਛੇ, ਭਗਤ ਜੀ ਇਹ ਜੀਵ ਆਤਮ ਪਰਮਾਤਮਾ ਦਾ ਪੁੱਤਰ ਹੈ, ਯਾਨੀ ਆਤਮ ਸ਼ਹਿਜ਼ਾਦਾ ਸੀ, ਜਿਤਨੇ ਵੀ ਹਾਂ ਆਤਮ ਸ਼ਹਿਜ਼ਾਦੇ, ਜਿਸਮ ਨਹੀਂ ਹਾਂ, ਜਿਸਮ ਦੇ ਵਿੱਚ ਸਾਡਾ ਸਰੂਪ ਉਹ ਹੈ, ਸਾਡਾ ਆਪਣਾ ਆਪਾ ਉਹ ਹੈ, ਜਿਸ ਨੂੰ ਕਿਹਾ ਕਹੋ ਕਬੀਰੇ ਰਾਮ ਕੀ ਅੰਸ ਜਸ ਕਾਗ ਪਰ ਮਿਟੇ ਨ ਮਨਸ, ਰਾਮ ਦੀ ਅੰਸ ਹਾਂ ਅਸੀਂ, ਯਾਨੀ ਪਰਮਾਤਮਾ ਦੇ ਪੁੱਤਰ ਹਾਂ, ਆਤਮ ਸ਼ਹਿਜ਼ਾਦੇ ਹਾਂ। ਜਿਸਮ ਗਲਤੀ ਕਰਕੇ ਮੰਨ ਰਹੇ ਹਾਂ, ਜਿਸਮ ਮੰਨਣਾ ਸਾਡਾ ਇਹ ਜਿਵੇਂ ਇੱਕ ਘੋੜੇ ਦਾ ਸਵਾਰ ਆਪਣੇ ਆਪ ਨੂੰ ਘੋੜਾ ਮੰਨੀ ਜਾਏ, ਹਾਲਾਂਕਿ ਉਹਦਾ ਸਵਾਰ ਹੈ। ਇੱਕ ਮੋਟਰ ਦਾ ਮਾਲਕ ਆਪਣੇ ਆਪ ਨੂੰ ਮੋਟਰ ਮੰਨੀ ਜਾਵੇ, ਹਾਲਾਂਕਿ ਮੋਟਰ ਦਾ ਮਾਲਕ ਹੁੰਦਾ ਹੈ। ਇੱਕ ਮਾਲਕ ਮਕਾਨ ਆਪਣੇ ਆਪ ਨੂੰ ਮਕਾਨ ਮੰਨੀ ਜਾਏ, ਇਹ ਕਿੰਨੀ ਭੁੱਲ ਹੈ ਉਸਦੀ। ਇਸੇ ਤਰ੍ਹਾਂ ਇਹ ਜੀਵ ਦੀ ਭੁੱਲ ਹੈ, ਆਪਣੇ ਆਪ ਨੂੰ ਬਜਾਏ ਜਿਸਮ ਦੇ ਅੰਦਰ ਆਤਮ ਸ਼ਹਿਜ਼ਾਦਾ ਹੋਣ ਦੀ ਬਜਾਏ ਆਪਣੇ ਆਪ ਨੂੰ ਜਿਸਮ ਮੰਨ ਰਿਹਾ ਹੈ। ਜਿਸਮ ਤਾਂ ਕੁਛ ਦੇਰ ਵਾਸਤੇ ਮਕਾਨ ਦੀ ਨਿਆਂ ਤੁਰਦਾ ਫਿਰਦਾ ਮਕਾਨ ਹੈ, ਕੁਛ ਦੇਰ ਵਾਸਤੇ ਮਿਲਿਆ, ਅਖੀਰ ਜਦੋਂ ਵਕਤ ਪੂਰਾ ਇਹ ਤੋਂ ਖੁੱਸ ਜਾਏਗਾ, ਇਸ ਤੋਂ ਵਾਪਸ ਲੈ ਲਿਆ ਜਾਏਗਾ, ਫਿਰ ਸਾਡਾ ਆਪਣਾ ਆਪਾ ਫਿਰ ਵੀ ਉਹ ਅਜੇ ਹੀ ਰਹੇਗਾ, ਇਸ ਨੂੰ ਹੋਰ ਕੋਈ ਦੇਹ ਮਿਲੇਗੀ। ਜਿਵੇਂ ਇਹ ਜ਼ਿਕਰ ਆਇਆ ਸੀ, ਉਹਨੇ ਦੱਸਿਆ ਸੀ ਸੁਲੇਮਾਨ ਨੇ, ਸੰਯਮ ਕਰਕੇ ਉੱਤੇ ਫਿਰ ਪੁੱਛਿਆ ਉਹਨਾਂ ਨੇ ਫਿਰ ਭਗਤ ਜੀ ਦੱਸੋ ਦੇਹ ਕਿਵੇਂ ਮਿਲਦੀ, ਅਗਲਾ ਜਨਮ ਕਿਵੇਂ ਮਿਲਦਾ ਹੈ ਜੀ, ਪਰ ਮੁਕਤ ਕਿਵੇਂ ਹੁੰਦਾ ਹੈ? ਉੱਥੇ ਫਿਰ ਉਹਨਾਂ ਦੱਸਿਆ ਸੀ ਵੀ ਵਾਸ਼ਨਾ, ਅਗਿਆਨ ਔਰ ਮੋਹ, ਇਹ ਤਿੰਨ ਚੀਜ਼ਾਂ ਦੇ ਅਨੁਸਾਰ ਹੀ ਇਹ ਅੱਗੇ ਜਨਮ ਧਾਰਦਾ ਹੈ। ਚੰਗੇ ਇਹ ਮਾੜੀਆਂ ਜੋਨੀਆਂ ਵਿੱਚ ਜਾਂਦਾ ਹੈ। ਅਗਰ ਇਸ ਨੂੰ ਮੋਹ ਨਾ ਹੋਵੇ, ਵਾਸ਼ਨਾ ਨਾ ਹੋਵੇ, ਅਗਿਆਨ ਨਾ ਹੋਵੇ, ਕੋਈ ਸ਼ਕਤੀ ਨਹੀਂ ਜਿਹੜੀ ਇਸ ਨੂੰ ਕਿਸੇ ਅਗਲੇ ਜਨਮ ਵਿੱਚ ਲਿਆਵੇ, ਇਹ ਜੀਵ ਰੂਪੀ ਗੁਣ ਬ੍ਰਹਮ ਰੂਪੀ ਸਮੁੰਦਰ ਵਿੱਚ ਮਿਲ ਕੇ ਹਾਜ਼ਰੀ ਹੋ ਜਾਂਦਾ, ਆਵਾਗਮਨ ਤੋਂ ਰਹਿਤ ਹੋ ਜਾਂਦਾ। ਇਹ ਹੈ ਇਹ ਵਾਸ਼ਨਾਵਾਂ ਜਿਹੜੀਆਂ ਹਨ, ਅਗਿਆਨ ਸਹਿਤ ਮੋਹ ਹੁੰਦਾ ਹੈ, ਮੋਹ ਦੇ ਨਾਲ ਵਾਸ਼ਨਾਵਾਂ ਹੁੰਦੀਆਂ ਹਨ, ਉਹ ਹੀ ਇਸ ਨੂੰ ਜਨਮ ਮਰਨ ਦੇ ਚੱਕਰ ਚ ਲਿਆਉਂਦੀਆਂ ਹਨ। ਪੰਜ ਚਾਰ ਵਾਸ਼ਨਾਵਾਂ ਜ਼ਿਆਦਾਤਰ ਹੁੰਦੀਆਂ ਨੇ, ਉਹੀ ਇਸ ਨੂੰ ਨਿਸ਼ਿਧ ਜੋਨੀਆਂ ਵਿੱਚ ਲਈ ਆਉਂਦੀਆਂ। ਉਹ ਫਿਰ ਪਿੱਛੇ ਦੱਸੋ ਉਹ ਵਾਸ਼ਨਾ ਕਿਹੜੀ ਕਿਹੜੀਆਂ ਹਨ, ਤੇ ਉਹਨਾਂ ਦੀ ਨਿਵਿਕਤੀ ਤੋਂ ਇਲਾਵਾ ਹੋਰ ਕਿਹੜੀ ਵਸਤੂ ਹੈ ਜਿਹੜੀ ਜਨਮਣ ਤੋਂ ਰਹਿਤ ਕਰ ਦੇਵੇ, ਤੇ ਉਹ ਵਾਸ਼ਨਾ ਕਿਸ ਵੀ ਜੋਨੀ ਵਿੱਚ ਲਿਆਉਂਦੀਆਂ ਹਨ? ਇਹ ਸਵਾਲ ਕੀਤਾ। ਫਿਰ ਉਹਨਾਂ ਦੱਸਿਆ ਵੀ ਇਹ ਚਾਰ ਪੰਜ ਗੱਲਾਂ ਹਨ। ਅੰਤ ਕਾਲ ਜੋ ਲਕਸ਼ਮੀ ਸਿਮਰੇ, ਐਸੀ ਚਿੰਤਾ ਮੈਂ ਜੋ ਮਰੇ, ਸਭ ਜੋਨ ਬਲ ਉਤਰੇ। ਮਾਇਆ ਦੀ ਜਿਹੜੀ ਵਾਸ਼ਨਾ ਹੈ ਧਨ ਦੌਲਤ ਦੀ, ਵਕਤੇ ਅਥੀਰ ਕਿਸੇ ਦੇ ਜਿੱਤ ਵਿੱਚ ਇਹ ਖਿਆਲ ਰਹੇ ਜੇ ਧਨ ਦਾ, ਦੌਲਤ ਦਾ, ਮਾਇਆ ਦਾ, ਲੱਭੀ ਰਹੇਗੀ, ਕਿਸੇ ਤੋਂ ਲੈਣੀ ਰਹੇਗੀ, ਕਿਸੇ ਤੋਂ ਆ, ਇਸ ਤਰੀਕੇ ਸਿਰ ਹੁੰਦਾ ਹੋਈ ਜਦੋਂ ਮੋਹ ਹੋਵੇ, ਸੰਯਮ ਕਰਕੇ ਉਸਨੂੰ ਕਹਿੰਦੇ ਸ਼ਕਤੀ ਜੋ ਨਹੀਂ ਮਿਲਦੀ। ਇਸ ਅਸੂਲ ਨੂੰ, ਈਸ਼ਰੀ ਕਾਨੂੰਨ ਨੂੰ ਕੋਈ ਵੀ ਮਿਟਣ ਸਮਰੱਥ ਨਹੀਂ। ਸੋ ਇਸ ਕਰਕੇ ਕਹਿੰਦੇ ਅਰੀ ਵਾਹਿ ਗੋਬਿੰਦ ਨਾ ਮਤ ਵਿਸਰੇ, ਪਰਮਾਤਮਾ ਦਾ ਭਜਨ ਹੀ ਵਿਸਰਨਾ ਚਾਹੀਦਾ। ਫਿਰ ਦੱਸਦੇ ਅੰਤਕਾਲ ਜੋ ਇਸਤਰੀ ਸਿਮਰੇ, ਅਸੀਂ ਚਿੰਤਾ ਮੈਂ ਜੋ ਮਰੇ, ਵਿਸ਼ਵਾ ਜੋਨ ਬਲ ਉਤਰੇ, ਵਕਤੇ ਅਖੀਰ ਇਸਤਰੀ ਆਦਮੀ, ਆਦਮੀ ਦੀ ਇਸਤਰੀ ਦਾ ਵਾਚਨਾ ਰਹਿ ਜਾਏ, ਉਹਨੂੰ ਵਿਸ਼ਵਾ ਜੋਨ ਨਹੀਂ ਮਿਲਿਆ। ਗਣਕਾ ਦਾ ਜਿਹੜਾ ਪ੍ਰਸੰਗ ਤੁਸੀਂ ਸੁਣਿਆ ਹੈ, ਉਹ ਵੀ ਇਸੀ ਤਰ੍ਹਾਂ ਹੋਇਆ ਸੀ। ਗਣਕਾ ਪਹਿਲੇ ਜਨਮ ਦਾ ਪ੍ਰਸੰਗ ਉਹਦਾ ਇਉਂ ਸੀ, ਬ੍ਰਾਹਮਣ ਦੀ ਲੜਕੀ ਸੀ, ਉਹਦੀ ਵਿਆਹ ਸ਼ਾਦੀ ਹੋ ਗਈ। ਵਿਆਹ ਸ਼ਾਦੀ ਹੋਣ ਤੋਂ ਬਾਅਦ ਜਲਦੀ ਉਹਦਾ ਪਤੀ ਦੇਵ ਚੜਾਈ ਕਰ ਗਿਆ, ਅਜੇ ਬੱਚਾ ਕੋਈ ਨਹੀਂ ਸੀ। ਸੋ ਪਹਿਲੇ ਸਮਿਆਂ ਦੇ ਵਿੱਚ ਇਹ ਲੋਕ ਲੜਕੀ ਦੂਸਰੀ ਸ਼ਾਦੀ ਨਹੀਂ ਸਨ ਕਰਦੇ ਸੀ, ਬੁਰਾ ਮੰਨਦੇ ਸਨ। ਬ੍ਰਹਮਣ ਨੇ ਕਿਹਾ ਬੇਟਾ ਭਜਨ ਕਰੋ, ਕੀ ਇਹ ਦੁਨੀਆਂ ਦੁੱਖ ਰੂਪ ਹੈ, ਪਰਮੇਸ਼ਰ ਦਾ ਭਜਨ ਕਰਨਾ ਚਾਹੀਦਾ। ਸੋ ਮੈਨੂੰ ਭਜਨ ਕਰਨ ਵਿੱਚ ਲਗਾ ਦਿੱਤਾ, ਭਜਨ ਬੰਦਗੀ ਕਰਦੀ ਰਹੀ। ਭਜਨ ਕਰਦਿਆਂ ਕਰਦਿਆਂ ਅਖੀਰ ਕਾਫੀ ਦੇਰ ਤੋਂ ਬਾਅਦ ਉਸਦਾ ਸਰੀਰ ਬਿਮਾਰ ਹੋ ਗਿਆ। ਬਿਮਾਰ ਹੋਣ ਦੇ ਕਾਰਨ ਉਹਨਾਂ ਸਮੇਂ ਸਾਡੇ ਦੇਸ਼ ਚ ਡਾਕਟਰ ਤਾਂ ਹੈ ਨਹੀਂ ਸਨ, ਹਕੀਮ ਜਾਂ ਵੈਦ ਹੀ ਹੁੰਦੇ ਸਨ। ਹਕੀਮ ਲਿਆਂਦਾ ਗਿਆ, ਉਹਦੀ ਇਲਾਜ ਮੁਆਲਜਾ ਹੁੰਦਾ ਗਿਆ, ਲੇਕਿਨ ਬਿਮਾਰੀ ਵਧਦੀ ਚਲੀ ਗਈ। ਅਸੀਂ ਇੱਕ ਦਿਨ ਦਾ ਜ਼ਿਕਰ, ਇਤਨੀ ਬਿਮਾਰੀ ਵਧ ਗਈ, ਹਕੀਮ ਨਬਜ਼ ਦੇਖ ਰਿਹਾ ਸੀ ਉਹਦਾ ਸਰੀਰ ਅੰਤ। ਕੁਦਰਤੀ ਉਹਦੇ ਚਿੱਤ ਵਿੱਚ ਇਹ ਖਿਆਲ ਲੈ ਗਿਆ ਵੀ ਮੈਂ ਦੁਨੀਆ ਦੇ ਸ਼ੁਰੂ ਵੀ ਨਹੀਂ ਦੇਖੇ, ਆਦਮੀ ਦਾ ਖਿਆਲ ਹੈ, ਜਿਸਦਾ ਨਤੀਜਾ ਉਹਨੂੰ ਵਿਸ਼ਵਾਸ ਜੋ ਨਹੀਂ ਮਿਲੇਗੀ। ਪਰ ਜਿਹੜੀ ਭਗਤੀ ਸੀ ਉਹ ਕਿਤੇ ਉਹਦਾ ਬੀਜ ਨਹੀਂ ਗਿਆ, ਉਹ ਉਹਦੇ ਹਿਰਦੇ ਵਿੱਚ ਪਿਆ ਰਿਹਾ, ਸਮਾਂ ਭਾਗ ਫਲੀਭੂਤ ਹੋਇਆ। ਅਗਲੇ ਜਨਮ ਦੇ ਵਿੱਚ ਆ ਕੇ ਉਸਨੇ ਭਗਤੀ ਕਰਕੇ ਆਪਣਾ ਕਲਿਆਣ ਕਰ ਲਿਆ। ਸੋ ਇਹ ਹੈ ਅੰਤਕਾਲ ਦੇ ਇਸਤਰੀ ਸਿਮਰੇ, ਐਸੀ ਚਿੰਤਾ ਮੈਂ ਜੋ ਮਰਿਆ, ਵਿਸ਼ਵਾਸ ਜੋਨ ਵੱਲ ਉਤਰ ਹੈ। ਅੰਤਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੋ ਮਰਿਆ, ਸ਼ੁਕਰ ਜੋਨ ਵੱਲ ਉਤਰ ਹੈ। ਵਕਤੇ ਅਸੀਂ ਪੁੱਤਰਾਂ ਧੀਆਂ ਚ ਖਿਆਲ ਰਹਿ ਜਾਵੇ, ਉਹਨੂੰ ਕਹਿੰਦੇ ਸੂਰੀ ਦੀ ਜੋਨ ਮਿਲਦੀ ਹੈ, ਸੂਰੀ ਦੇ 12 ਬੱਚੇ ਹੁੰਦੇ ਹਨ, ਗੰਦਾ ਆਦਿ ਖਾਣਾ ਉਹਦੀ ਇਹੋ ਜਿਹੀ ਖੁਰਾਕ ਹੁੰਦੀ। ਸੋ ਇਸ ਕਰਕੇ ਇਹ ਜੋਨੀ ਮਿਲਦੀ ਹੈ। ਅੰਤਕਾਲ ਜੋ ਮੰਦਰ ਸਿਮਰੇ, ਐਸੀ ਚਿੰਤਾ ਮੈਂ ਜੋ ਮੇਰੇ ਪ੍ਰੇਤ ਜੋਨ ਵੱਲ ਵੱਲ ਉਤਰ। ਵਕਤੇ ਅਖੀਰ ਜੀ ਦਾ ਖਿਆਲ ਮਕਾਨਾਂ ਚ ਰਹਿ ਜਾਏ, ਉਸਨੂੰ ਕਹਿੰਦੇ ਪ੍ਰੇਤ ਦੀ ਜੋਨੀ ਮਿਲਦੀ ਹੈ। ਇਹ ਅਸੂਲਨ ਗੱਲ ਹੈ। ਇਸ ਕਰਕੇ ਵਾਸ਼ਨਾ ਦੇ ਅਨੁਸਾਰ ਅਖੀਰ ਗੁਰੂ ਜੀ ਯਾਨੀ ਤ੍ਰਿਲੋਚਨ ਜੀ ਕਹਿੰਦੇ ਆ, ਅੰਤਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੋ ਮਰੇ, ਬਦਰ ਤ੍ਰਿਲੋਚਨ ਤੇ ਨਰਮੁਕਤਾ ਪਿਤਾਂਬਰ ਵਾਂਗੇ। ਵਕਤੇ ਅਖੀਰ ਜਿਹੜਾ ਪਰਮੇਸ਼ਰ ਦੇ ਭਜਨ ਨੂੰ ਕਰਦਾ, ਸਰੀਰ ਦਾ ਪ੍ਰੀਤਿਆਗ ਕਰਦਾ ਹੈ, ਉਹ ਸਿੱਧਾ ਸੱਚਖੰਡ ਵੈਕੁੰਠਧਾਮ ਨੂੰ ਜਾਂਦਾ ਹੈ। ਇਹ ਤਾਂ ਸਰੀਰ ਦੇ ਵਿੱਚ ਪਹਿਲਾਂ ਹੀ ਉਸਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ, ਤੱਤ ਗਿਆਨ ਵਾਸ਼ਨਾ ਕੇ ਮਨੋਨਾਸ ਇਹ ਅਵਸਥਾ ਪ੍ਰਾਪਤ ਹੋ ਜਾਵੇ, ਫਿਰ ਤਾਂ ਇਹ ਜੇ ਪੁਰਸ਼ ਦਾ ਸਰੀਰ ਕਿਸੇ ਸ਼ਕਲ ਵਿੱਚ ਪਾਤ ਹੋ ਜਾਏ, ਅੰਤ ਹੋ ਜਾਏ, ਉਸਨੂੰ ਜਨਮ ਹੈ ਹੀ ਨਹੀਂ, ਮਾਨ ਉਸ ਵਕਤ ਉਹਦਾ ਜਨਮ ਖਤਮ ਹੋ ਗਿਆ। ਨਹੀਂ ਬਾਕੀ ਇਹ ਦੱਸਿਆ ਹੋਇਆ ਭਜਨ ਕਰਨ ਵਾਲਾ ਜਿਹੜਾ ਪੁਰਸ਼ ਭਜਨ ਕਰਦੇ ਸਰੀਰ ਛੱਡਦਾ ਹੈ ਉਹ ਸੱਚਖੰਡ ਵੈਕੁੰਠ ਧਾਮ ਨੂੰ ਜਾਂਦਾ ਹੈ। ਸੋ ਇਹ ਵਾਚਨਾਵਾਂ ਚਾਰ ਪੰਜ ਦੱਸੀਆਂ ਹਨ, ਇਹਨਾਂ ਤੋਂ ਰਹਿਤ ਹੋਣ ਦੇ ਵਾਸਤੇ ਦੱਸਿਆ ਵੀ ਪਰਮੇਸ਼ੁਰ ਦੇ ਭਜਨ ਵੱਲ ਪ੍ਰੇਮ ਪੈਦਾ ਕਰਨਾ ਚਾਹੀਦਾ ਹੈ, ਕਿੱਧਰੋਂ ਮਮਤਾ ਤੁਰਨੀ ਚਾਹੀਦੀ ਹੈ। ਇਹ ਹੁਣ ਇਹ ਜੋ ਪ੍ਰੇਤ ਜੋਨੀ ਇਸ ਨੂੰ ਮਿਲੀ ਇਸੇ ਕਰਕੇ ਮਿਲੀ, ਭਾਵੇਂ ਇਹ ਕਾਜ਼ੀ ਸੀ, ਸੋ ਕਾਜ਼ੀ ਹੋਣ ਕਰਕੇ ਨਵਾਜ਼ਾ ਨਵਾਜ਼ਾ ਪੜ੍ਹਦਾ ਸੀ, ਧਾਗੇ ਤਬੀਤ ਬਹੁਤੇ ਕਰਦਾ ਸੀ। ਇਹ ਜਿਹੜੇ ਹੁਣ ਮਾਂਦਰੀ ਜੇ ਪੁਰਸ਼ ਤਾਪੇ ਤਾਂ ਨਿਰਾਧਨ ਵਾਲੇ ਉਹੀਆਂ ਜੋਨੀਆਂ ਵਿੱਚ ਹੀ ਜਾਇਆ ਕਰਦੇ ਹੁੰਦੇ, ਸੋਈਓ ਇਸ ਕਰਕੇ ਸਰੀਰ ਛੱਡ ਕੇ ਫਿਰ ਹਜ਼ਾਰ ਸਾਲ ਦਾ ਉਸਨੂੰ ਇਹਨੇ ਜੋਨ ਹੋਣ ਦਾ ਪ੍ਰੇਤ ਬਣਨ ਦਾ ਉਹਨੂੰ ਸਜ਼ਾ ਮਿਲੀ, ਜੋ ਕਿ ਧਰਮ ਰਾਜਾ ਨੇ ਦੱਸਿਆ। ਜਿਸ ਕਰਕੇ ਉਸਨੂੰ ਫਿਰ ਐਸਾ ਸੀ ਉਹਨੂੰ ਫਿਰ ਮਨੁੱਖਾਂ ਦੇ ਮਿਲ ਕੇ ਵਾਹਿਗੁਰੂ ਦਾ ਭਜਨ ਕਰਕੇ ਕਲਿਆਣ ਹੋ ਜਾਂਦੀ ਹੈ ਮਨੁੱਖਾਂ ਦੇ ਵਿੱਚ। ਸੋ ਇਹ ਵਾਸਨਾ ਦੇ ਅਨੁਸਾਰ ਜਨਮ ਜ਼ਰੂਰ ਹੈ, ਇਹ ਹੋ ਨਹੀਂ ਸਕਦਾ। ਵਾਸਨਾ ਜਿਸ ਦੀਆਂ ਮੁੱਕ ਗਈਆਂ ਉਹ ਨਿਸੰਸੇ ਹੋ ਜਾਏ, ਪਰ ਵਾਸਨਾ ਐਵੇਂ ਨਹੀਂ ਮੁੱਕਦੀਆਂ। ਵਾਸਨਾ ਮੁੱਕਦੇ ਬ੍ਰਹਮ ਗਿਆਨ ਸੀ, ਬ੍ਰਹਮ ਗਿਆਨ ਤੇ ਮੋਹ ਵੀ ਟੁੱਟ ਜਾਂਦਾ ਹੈ, ਵਾਸਨਾ ਵੀ ਮੁੱਕ ਜਾਂਦੀਆਂ ਨੇ, ਸਾਰੇ ਸੰਸੇ ਉਹਦੇ ਦੂਰ ਹੋ ਜਾਂਦੇ। ਪਰ ਬ੍ਰਹਮ ਗਿਆਨ ਹੁੰਦਾ ਕਰ ਹੈ ਜਦ ਮਨ ਅਤਿਅੰਤ ਸ਼ੁੱਧ ਔਰ ਇਕਾਗਰ ਹੋ ਜਾਏ ਭਗਤੀ ਕਰਦੇ ਕਰ। ਪਰ ਇਹ ਕਦਮ ਦੀ ਹੈ ਜਦੋਂ ਗੁਰੂ ਸ਼ਰਨ ਵਿੱਚ ਆ ਕੇ ਸੇਵਾ ਭਗਤੀ ਕੀਤੀ ਜਾਵੇ। ਵੱਡੇ ਭਾਗਾਂ ਵਾਲੀ ਅਵਸਥਾ ਹੁੰਦੀ ਹੈ ਕਿਸੇ ਵਿਰਲਿਆਂ ਨੂੰ, ਉਹ ਆਪਣੇ ਜਨਮ ਦੇ ਬੰਧਨ ਕੱਟ ਲੈਂਦੇ ਹਨ।